SBS
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 SBS Radio
ਜੀ ਦੋਸਤੋ ਸਮੇਂ ਸਮੇਂ 'ਤੇ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਸ਼ਖਸੀਅਤਾਂ ਨਾਲ ਕਰਾਉਂਦੇ ਰਹਿੰਦੇ ਹਾਂ ਜਿਨ੍ਹਾਂ ਨੇ ਕਿਸੇ ਖਾਸ ਖੇਤਰ 'ਚ ਆਸਟ੍ਰੇਲੀਆ ਰਹਿੰਦਿਆਂ ਹੋਇਆਂ ਮੱਲ ਮਾਰੀ ਹੋਵੇ। ਇੱਕ ਨੌਜਵਾਨ ਚਰਨਪ੍ਰੀਤ ਸਿੰਘ ਇਸ ਵਕਤ ਸਾਡੇ ਸਟੂਡੀਓ 'ਚ ਹਾਜ਼ਰ ਹੈ। ਉਹ ਇੱਕ ਸਾਇੰਟਿਸਟ ਹੈ, ਡੀਕਨ ਯੂਨੀਵਰਸਿਟੀ ਜਲੌਂਗ ਤੋਂ ਉਹਨੇ PhD ਕੀਤੀ ਆ ਅਤੇ ਬਾਇਓ ਮਟੀਰੀਅਲ ਸਾਇੰਸ 'ਚ ਉਹਦਾ ਕਾਫ਼ੀ ਖੋਜ ਪੜਤਾਲ ਦਾ ਕੰਮ ਚੱਲਦਾ ਰਿਹਾ। ਚਰਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ ਮੈਨੂੰ ਬੁਲਾਉਣ ਵਾਸਤੇ ਅੱਜ।
ਜੀ, ਸਭ ਤੋਂ ਪਹਿਲਾਂ ਤਾਂ ਗੱਲ ਸ਼ੁਰੂ ਉੱਥੋਂ ਹੀ ਕਰਦੇ ਹਾਂ, ਤੁਹਾਡੀ PhD ਤੋਂ। ਡਾਕਟਰ ਨਾਮ ਉਰੇ ਲੱਗਿਆ, ਮਾਪਿਆਂ ਦਾ ਸੁਪਨਾ ਸੱਚ ਹੋਇਆ। ਆਪਣੇ PhD ਕਿਹੜੇ ਖੇਤਰ 'ਚ ਕੀਤੀ ਹੈ, ਉਸ ਖੋਜ ਪੜਤਾਲ ਬਾਰੇ ਜ਼ਰੂਰ ਥੋੜ੍ਹੀ ਜਿਹੀ ਜਾਣਕਾਰੀ ਦਿਓ।
ਮੇਰਾ PhD ਦਾ ਕੰਮ ਹੈਗਾ ਜੀ ਬਾਇਓ ਮਟੀਰੀਅਲਸ ਦੇ ਵਿੱਚ, ਮਤਲਬ ਕਿ ਜਿਹੜੇ ਆਪਾਂ ਮਟੀਰੀਅਲਸ ਬਾਡੀ ਦੇ ਵਿੱਚ ਯੂਜ਼ ਕਰਦੇ ਹਾਂ ਐਜ਼ ਇਮਪਲਾਂਟ। ਅਤੇ ਮੇਰਾ ਜਿਹੜਾ ਸਪੈਸੀਫਿਕ ਫੀਲਡ ਹੈਗਾ, ਸਪੈਸ਼ਲਿਟੀ ਹੈਗੀ ਆ, ਉਹ ਹੈਗੀ ਹਾਰਟ ਇਮਪਲਾਂਟਸ ਦੇ ਵਿੱਚ,
ਜਿਵੇਂ ਆਪਾਂ ਦਿਲ ਦੇ ਵਿੱਚ ਸਟੈਂਟ ਪੈਂਦੇ
ਹਾਂ, ਹਾਂਜੀ, ਸਟੈਂਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ,
ਬਾਈਪਾਸ ਸਰਜਰੀਆਂ ਹੁੰਦੀਆਂ,
ਬਾਈਪਾਸ ਸਰਜਰੀ ਦੇ ਟਾਈਮ ਜਾਂ ਨੋਰਮਲੀ ਦੂਸਰੀ ਸਰਜਰੀ ਦੇ ਵਿੱਚ ਵੀ ਯੂਜ਼ ਕਰਦੇ ਨੇ। ਅਤੇ ਮੇਰਾ ਜਿਹੜਾ ਉਹਦੇ ਪ੍ਰੋਜੈਕਟ ਸੀਗਾ, ਉਹ ਹੈਗਾ ਸੀਗਾ ਕਿ ਨੋਰਮਲੀ ਜਿਹੜੇ ਆਪਾਂ ਸਟੈਂਟ ਯੂਜ਼ ਕਰਦੇ ਹਾਂ ਬੋਡੀ ਦੇ ਵਿੱਚ, ਉਹ ਮੈਟਲ ਤੋਂ ਬਣੇ ਹੁੰਦੇ ਆ, ਸਟੇਨਲੈਸ ਸਟੀਲ ਜਾਂ
ਹੋਰ। ਮੈਂ ਥੋੜ੍ਹਾ ਜਿਹਾ ਰੋਕਾਂ ਕਿਉਂਕਿ ਸਾਡੇ ਕਈ ਸਰੋਤਿਆਂ ਨੂੰ ਸ਼ਾਇਦ ਇਹਦੇ ਬਾਰੇ ਨਾ ਪਤਾ ਹੋਵੇ। ਸੋ ਸਟੈਂਟ ਹੁੰਦਾ ਕੀ ਹੈ ਅਤੇ ਕਿਉਂ ਵਰਤਿਆ ਜਾਂਦਾ?
ਸਟੈਂਟ ਨੋਰਮਲੀ ਹੁੰਦਾ ਕਿ ਜੇ ਆਪਾਂ ਨੂੰ ਪਤਾ ਕਿ ਇੰਡੀਆ ਦੇ ਵਿੱਚ ਵੀ, ਇੱਥੇ ਵੀ, ਆਲ ਓਵਰ ਦਾ ਵਰਲਡ ਜਿਹੜੀ ਹਾਰਟ ਡਿਜ਼ੀਜ਼ ਹੈ, ਬਹੁਤ ਹੀ ਪ੍ਰੈਵਲੈਂਟ ਡਿਜ਼ੀਜ਼ ਹੈਗੀ ਇਸ ਟਾਈਮ 'ਤੇ। ਉਹ ਹੁੰਦਾ ਕੀ ਹੈ ਕਿ ਹਾਰਟ ਡਿਜ਼ੀਜ਼ ਦਾ ਮਤਲਬ ਕੀ ਹੈ ਕਿ ਉਸ ਟਾਈਮ ਆਪਣੀ ਦਿਲ ਦੀ ਕੋਈ ਨਾੜੀ ਬੰਦ ਹੋ ਜਾਂਦੀ ਹੈ,
ਖੂਨ ਦਾ ਵਹਾਅ ਘੱਟ ਜਾਂਦਾ,
ਉਹ ਵਹਾਅ ਘੱਟ ਜਾਂਦਾ, ਜਿਹੜੇ ਔਰਗਨ ਨੂੰ ਜਾ ਰਹੀ ਹੁੰਦੀ ਹੈ ਉਹ ਬਿਲਕੁਲ ਹੀ ਖਤਮ ਹੋ ਜਾਂਦਾ। ਜਾਂ ਫਿਰ ਦੂਜੀ ਕੰਡੀਸ਼ਨ ਹੁੰਦੀ ਹੈ ਵੀ ਉਹ ਇੱਕ ਨਾੜੀ ਕਿਉਂਕਿ ਪੁਰਾਣੀ ਹੋ ਜਾਂਦੀ ਹੈ ਜੀ ਏਜ ਦੇ ਨਾਲ, ਉਹਦਾ ਕਿ ਉਹ ਡਿਸਇੰਟੀਗ੍ਰੇਟ, ਮਤਲਬ ਕਿ ਉਹ ਫੁੱਲਣਾ ਸ਼ੁਰੂ ਹੋ ਜਾਂਦੀ ਹੈ,
ਚਾਹੇ ਕੋਈ ਚਰਬੀ ਜਮ੍ਹਾਂ ਹੋ ਗਈ, ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ।
ਹਾਂਜੀ, ਅਤੇ ਇਸ ਕੇਸ ਦੇ ਵਿੱਚ ਫਿਰ ਡਾਕਟਰਸ ਕੀ ਕਰਦੇ ਨੇ, ਕਿਉਂਕਿ ਜਿਹੜੀ ਨਾੜੀ ਬੰਦ ਹੋਈ ਹੁੰਦੀ ਹੈ ਉਹਨੂੰ ਖੋਲ੍ਹਣ ਵਾਸਤੇ ਉਹਦੇ ਅੰਦਰ ਇੱਕ ਟਿਊਬ ਪਾਉਂਦੇ ਨੇ, ਮੈਟਲ ਦੀ ਹੁੰਦੀ ਹੈ ਜਿਹੜੀ ਨੋਰਮਲੀ, ਉਹਨੂੰ ਆਪਾਂ ਸਟੈਂਟ ਕਹਿੰਦੇ, ਜਿਹਨੂੰ ਉਹਨੂੰ ਅੰਦਰ ਪਾ ਕੇ ਉਹਦੇ ਵਿੱਚ ਇੱਕ ਗੁਬਾਰੇ ਨਾਲ ਉਹਨੂੰ ਫੁਲਾਇਆ ਜਾਂਦਾ, ਅਤੇ ਉਹ ਜਿਹੜੀ ਬੰਦ ਹੋਈ ਨਾੜੀ ਦੀ ਉਹ ਜਗ੍ਹਾ ਹੁੰਦੀ ਹੈ ਉਹਨੂੰ ਖੋਲ੍ਹ ਦਿੱਤਾ ਜਾਂਦਾ। ਜੇ ਉਹ ਚੀਜ਼ ਨਹੀਂ ਹੋ ਸਕਦੀ ਫਿਰ ਡਾਕਟਰਸ ਉਹਨੂੰ ਬਿਲਕੁਲ ਹੀ ਕੰਪਲੀਟਲੀ ਕੱਟ ਕੇ ਸਰਜਰੀ ਦੇ ਵਿੱਚ ਐਜ਼ ਅ ਬਾਈਪਾਸ ਇੱਕ ਨਵੀਂ ਤਰ੍ਹਾਂ ਦੀ ਉੱਤੇ ਨਾੜੀ ਲਾ ਦਿੰਦੇ ਨੇ
ਜੀ।
ਇਹ ਦੋ ਟਾਈਪ ਦੀ, ਹਾਂਜੀ।
ਅਤੇ ਤੁਹਾਡਾ ਫਿਰ ਇਹ ਸਟੈਂਟ ਬਣਾਉਣ ਦਾ ਹੀ ਪ੍ਰੋਜੈਕਟ ਸੀਗਾ?
ਇੱਕ ਤਰ੍ਹਾਂ ਨਾਲ ਇੱਕ ਨਵੇਂ ਟਾਈਪ ਦਾ ਡਿਜ਼ਾਈਨ ਬਣਾਉਣ ਦਾ ਸੀਗਾ। ਸਟੈਂਟਸ ਇਸ ਟਾਈਮ 'ਤੇ ਕਾਫ਼ੀ ਯੂਰੋਪੀਅਨਸ ਅਤੇ US ਕੰਪਨੀਜ਼ ਵੱਲੋਂ ਯੂਜ਼ ਕੀਤੇ ਜਾਂਦੇ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ।
ਜ਼ਿਆਦਾਤਰ ਮੈਂ ਖਿਆਲ ਸਟੀਲ ਦੇ ਬਣਦੇ,
ਸਟੀਲ ਮੋਸਟ ਕਾਮਨ ਹੈ ਜੀ, ਬਾਕੀ ਡਿਫਰੈਂਟ ਅਲੋਇਜ਼ ਨੇ, ਨਿਕਲ ਦਾ ਅਲੱਗ ਅਲੱਗ ਤਰ੍ਹਾਂ ਦੇ ਅਲੋਇਜ਼ ਨੇ, ਅੱਜ ਕੱਲ੍ਹ ਪਲੈਟੀਨਮ ਦੇ ਵੀ ਆਉਣ ਲੱਗ ਗਏ, ਟਾਈਟੇਨੀਅਮ ਦੇ ਵੀ ਆਉਣ ਲੱਗ ਗਏ, ਪਰ ਮੋਸਟਲੀ ਕਾਮਨਲੀ ਸਟੇਨਲੈਸ ਸਟੀਲ ਦਾ ਯੂਜ਼ ਕੀਤਾ ਜਾਂਦਾ।
ਅਤੇ ਫਿਰ ਮਸਲਾ ਕੀ ਹੋਇਆ ਅਤੇ ਤੁਹਾਨੂੰ ਕਿਉਂ ਇਸ ਪਾਸੇ ਨੂੰ ਜਾਣ ਦੀ ਲੋੜ ਪਈ, ਜਦ ਹੈਗੇ ਹੀ ਆ ਸਟੀਲ ਦੇ ਵਰਤੀ ਜਾਂਦੇ ਆ ਲੋਕ?
ਇਹੀ ਮੇਨ ਕੁਐਸਚਨ ਜੀ ਪੁੱਛਿਆ ਜਾਂਦਾ ਜਾਂ ਕਦੇ ਵੀ ਕਿਸੇ ਨਾਲ ਗੱਲ ਕਰੋ, ਔਰ ਇਹੀ ਇੱਕ ਰੀਜ਼ਨ ਹੈ ਕਿ ਜੋ ਤੁਹਾਨੂੰ ਡਰਾਈਵ ਕਰਦਾ ਕਿ ਤੁਸੀਂ ਇੱਕ ਰਿਸਰਚ ਕਰੋ। ਉਹਦੇ ਵਿੱਚ ਪਹਿਲਾ ਰੀਜ਼ਨ, ਸਭ ਤੋਂ ਮੇਨ ਰੀਜ਼ਨ ਹੈ ਕਿ ਜੇ ਆਪਾਂ ਸੋਚੀਏ ਕਿ ਆਪਾਂ ਇੱਕ ਸਟੀਲ ਦੀ ਚੀਜ਼ ਆਪਣੇ ਨਾੜੀਆਂ ਦੇ ਵਿੱਚ ਪਾ ਰਹੇ ਹਾਂ ਤਾਂ ਉਹਦਾ ਕੀ ਇਫੈਕਟ ਹੋਊਗਾ?
ਸੂਈ ਉਹ ਮਾਰਦੀ ਤਾਂ ਦੁੱਖ ਲੱਗਦਾ।
ਇੱਕੋ ਹੀ ਚੀਜ਼ ਹੈ ਜੀ, ਤੁਸੀਂ ਉਹ ਇੱਕ ਟਿਊਬ ਅੰਦਰ ਪਾਤੀ ਉਹਦੇ ਸਟੀਲ ਦੀ, ਅਤੇ ਜਿਹੜੀ ਉਹਦੇ ਵਿੱਚੋਂ ਬਲੱਡ ਫਲੋ ਹੋ ਰਿਹਾ ਸੀਗਾ ਉਹ ਇੱਕਦਮ ਹੀ ਉਹ ਚੀਜ਼ ਨੇ ਫੁੱਲਣਾ ਉੱਥੋਂ ਬੰਦ ਕਰ ਜਾਂਦੀ ਹੈ। ਉਹਨੇ ਇੱਕ ਕੰਮ ਤਾਂ ਚੰਗਾ ਕੀਤਾ ਕਿ ਉਹਨੇ ਖੋਲ੍ਹ ਦਿੱਤਾ ਉੱਥੋਂ, ਪਰ ਜਾਂ ਉਹਨੇ ਖੋਲ੍ਹ ਵੀ ਦਿੱਤਾ ਪਰ ਉਸ ਚੀਜ਼ ਨੂੰ ਉਨੀ ਚੀਜ਼ ਨੂੰ ਇੰਨਾ ਹਾਰਡ ਬਣਾਤਾ,
ਅਕੜੇਵਾਂ ਆ ਗਿਆ,
ਅਕੜੇਵਾਂ ਆ ਗਿਆ ਕਿ ਉੱਥੋਂ ਫਲੋ ਹੋਣਾ ਹੀ ਘੱਟ ਜਾਂਦਾ। ਅਤੇ ਇਹੀ ਰੀਜ਼ਨ ਹੈ ਕਿ ਜਿਹੜੇ ਪੇਸ਼ੈਂਟਸ ਨੋਰਮਲੀ ਸਟੈਂਟ ਪਾਇਆ ਜਾਂਦਾ ਜਿਨ੍ਹਾਂ ਦੇ, ਉਹਨਾਂ ਨੂੰ ਪਹਿਲੀ ਤਾਂ ਗੱਲ ਹੈ ਕਿ ਉਹਨਾਂ ਨੂੰ ਦਵਾਈ ਲੈਣੀ ਪੈਂਦੀ ਹੈ ਸਾਰੀ ਉਮਰ, ਉਹਦਾ ਰੀਜ਼ਨ ਇਹੀ ਹੈ ਕਿ ਉਹਨਾਂ ਦਾ ਬਲੱਡ ਫਲੋ ਹੈ ਜਿਹੜਾ ਉਹ ਡਿਸਟਰਬ ਹੋ ਜਾਂਦਾ ਉਸ ਤੋਂ ਬਾਅਦ। ਦੂਜਾ ਕਿ ਉਹਨਾਂ ਨੂੰ ਥਿਕਨਰ ਐਜ਼ ਬਲੱਡ ਜਿਹੜੇ ਪਤਲਾ ਕਰਦੇ ਆ ਉਹ ਵਾਲੀ ਦਵਾਈਆਂ ਲੈਣੀ ਪੈਂਦੀਆਂ, ਉਹਦਾ ਵੀ ਇਹੀ ਰੀਜ਼ਨ,
ਐਸਪ੍ਰੀਨ ਵਗੈਰਾ,
ਹਾਂਜੀ ਐਸਪ੍ਰੀਨ, ਹਾਂਜੀ, ਉਹ ਇਹੀ ਰੀਜ਼ਨ ਹੈ ਕਿ ਜਿਹੜੀ ਬਲੱਡ ਫਲੋ ਡਿਸਟਰਬ ਹੁੰਦਾ ਇਹਦੇ ਕਰਕੇ, ਜਿਹੜਾ ਬਲੱਡ ਅਗਰ ਥਿਨ ਹੋਊਗਾ ਪਤਲਾ ਹੋਊਗਾ ਤਾਂ ਉਹ ਇੰਨਾ ਇਫੈਕਟ ਨਹੀਂ ਕਰੂਗਾ। ਤਾਂ ਮੇਨ ਇਹਦਾ ਸਾਈਡ ਇਫੈਕਟ ਆਹੀ ਆਉਂਦਾ ਨੋਰਮਲੀ ਸਟੈਂਟਸ ਦਾ, ਵੀ ਉਹ ਇੰਨੇ ਹਾਰਡ ਹੁੰਦੇ ਨੇ ਕਿ ਉਹ ਬਲੱਡ ਫਲੋ ਨੂੰ ਡਿਸਟਰਬ ਕਰ ਦਿੰਦੇ ਨੇ।
ਅਤੇ ਫਿਰ ਤੁਹਾਡੇ ਸੁਪਰਵਾਈਜ਼ਰ ਨੇ ਜਾਂ ਜਿਹਨੇ ਇਹ ਪ੍ਰੋਜੈਕਟ ਡਿਜ਼ਾਈਨ ਕੀਤਾ ਉਹਨੇ ਫਿਰ ਕੀ ਸੋਚਿਆ ਵੀ ਇਹਦਾ ਕੀ ਹੱਲ ਲੱਭਿਆ ਜਾਵੇ?
ਅਸੀਂ ਇਹ ਹੱਲ ਲੱਭਿਆ ਜੀ ਕਿਉਂਕਿ ਉਹਨੇ ਦੇਖਿਆ ਪਹਿਲਾਂ ਮੇਰਾ ਬੈਕਗਰਾਊਂਡ ਟੈਕਸਟਾਈਲਸ ਦਾ ਹੈ ਜੀ, ਮੈਂ ਫਾਈਬਰਸ ਫੈਬਰਿਕਸ 'ਤੇ ਕੰਮ ਕੀਤਾ ਹੈ, ਅਤੇ ਉਹਨੇ ਇਹ ਕਿਹਾ ਕਿ ਜੇ ਆਪਾਂ ਨੂੰ ਪਤਾ ਕਿ ਆਪਾਂ ਫਾਈਬਰਸ ਆਪਾਂ ਕੱਪੜੇ ਪਾਉਂਦੇ ਹਾਂ, ਟੈਕਸਟਾਈਲ ਦਾ ਸਭ ਤੋਂ ਫਲੈਕਸੀਬਲ ਚੀਜ਼ ਹੈ ਇਸੇ ਕਰਕੇ ਆਪਾਂ ਇਹਨਾਂ ਨੂੰ ਕੱਪੜੇ ਹੋਂਦ ਦੇ ਵਿੱਚ ਆਏ ਹਿਊਮਨ ਬੀਂਗਸ ਦੇ, ਕਿਉਂਕਿ ਇਹ ਫਲੈਕਸੀਬਲ ਚੀਜ਼ਾਂ ਨੇ, ਅਤੇ ਆਪਾਂ ਇਹੀ ਚੀਜ਼, ਇਹੀ ਟੈਕਨੋਲੋਜੀ ਅਗਰ ਆਪਾਂ ਸਟੈਂਟਸ ਦੇ ਵਿੱਚ ਯੂਜ਼ ਕਰੀਏ ਤਾਂ ਜੋ ਆਪਾਂ ਸਟੈਂਟ ਨੂੰ ਇੰਨੇ ਫਲੈਕਸੀਬਲ ਬਣਾ ਦਈਏ ਕਿ ਅਗਰ ਆਪਾਂ ਉਹਨੂੰ ਇੱਕ ਨਾੜੀ ਦੇ ਵਿੱਚ ਪਾ ਰਹੇ ਹਾਂ ਤਾਂ ਉਹ ਪਤਾ ਹੀ ਨਾ ਲੱਗੇ ਕਿ ਇਹਦੇ ਵਿੱਚ ਕੁਛ ਪਿਆ ਹੋਇਆ, ਅਤੇ ਉਹ ਆਪਣਾ ਕੰਮ ਵੀ ਕਰਦੇ ਜਿਹੜਾ ਉਹਨੂੰ ਨਾੜੀ ਨੂੰ ਖੋਲਣ ਦਾ।
ਸਾਡਾ ਰੇਡੀਓ ਦਾ ਲੋਗੋ ਆ ਵੈਸੇ, ਘਰ ਵਾਂਗ ਮਹਿਸੂਸ ਕਰੋ, ਸੋ ਫਿਰ ਉਹ ਨਾੜੀ ਘਰ ਵਾਂਗੂ ਮਹਿਸੂਸ ਕਰਦੀ ਹੈ।
ਬਿਲਕੁਲ ਜੀ, ਅਤੇ ਉਹ ਇਹੀ ਰੀਜ਼ਨ ਬਣਿਆ ਕਿ ਮੇਰਾ ਜਿਹੜਾ ਰਿਸਰਚ ਕੁਐਸਚਨ ਹੈ ਕਿ ਆਪਾਂ ਕਰਨਾ ਕੀ ਚਾਹੁੰਦੇ ਹਾਂ ਇਹਦੇ ਵਿੱਚ। ਸਟੈਂਟ ਹੈਗੇ ਨੇ ਦੁਨੀਆਂ ਦੇ ਵਿੱਚ, ਕਿੰਨੇ ਟਾਈਪ ਦੇ ਸਟੈਂਟ ਨੇ, ਬਹੁਤ ਯੂਜ਼ ਹੁੰਦੇ ਨੇ, ਪਰ ਇਹ ਹੈ ਕਿ ਜਿੰਨੇ ਵੀ ਨੇ ਸਾਰੇ ਮੈਟਲ ਦੇ ਬਣੇ ਹੋਏ ਨੇ।
ਅਤੇ ਫਿਰ ਜਿਹੜਾ ਬਾਇਓ ਮਟੀਰੀਅਲ ਜਿਹਦੀ ਗੱਲ ਕੀਤੀ ਹੈ ਤੁਸੀਂ, ਕੁਦਰਤੀ ਤੌਰ 'ਤੇ ਜਿਹੜੇ ਹੈ ਨਾ ਅਵੇਲੇਬਲ ਚੀਜ਼ਾਂ ਜਾਂ ਜਿਹੜੀਆਂ ਉਪਲਬਧ ਨੇ, ਤਾਂ ਉਹ ਫਿਰ ਕਿਹੜੇ ਮਟੀਰੀਅਲ ਦੀ ਗੱਲ ਕੀਤੀ ਤੁਸੀਂ ਉਹਦੇ 'ਚ?
ਉਹਦੇ ਵਿੱਚ ਮਟੀਰੀਅਲ ਨੋਰਮਲੀ ਜਿਵੇਂ ਆਪਾਂ ਜਿਹੜੇ ਕੱਪੜੇ ਪਾਉਂਦੇ ਹਾਂ ਪੋਲੀਐਸਟਰ ਦੇ ਬਣੇ ਹੁੰਦੇ ਆ ਜਾਂ ਕੋਟਨ ਦੇ ਬਣੇ ਹੁੰਦੇ ਨੇ। ਕੋਟਨ ਦਾ ਇਹ ਪ੍ਰੋਬਲਮ ਹੈ ਕਿ ਕੋਟਨ ਜਿਹੜੀ ਹੁੰਦੀ ਆ ਉਹਦੇ ਫਾਈਬਰ ਬਹੁਤ ਛੋਟੇ ਹੁੰਦੇ ਨੇ, ਜੇ ਆਪਾਂ ਉਹਨੂੰ ਬੋਡੀ ਦੇ ਵਿੱਚ ਪਾਵਾਂਗੇ ਤਾਂ ਹੌਲੀ ਹੌਲੀ ਉਹ ਫਾਈਬਰ ਭੁਰਦਾ ਜਾਊਗਾ, ਇੱਕ ਦਿਨ ਡਿਜ਼ੋਲਵ ਹੋ ਜਾਊਗਾ। ਇਸ ਕਰਕੇ ਅਸੀਂ ਇਹਦੇ ਵਿੱਚ ਜਿਹੜੇ ਸਿੰਥੈਟਿਕ ਫਾਈਬਰ ਨੇ ਜਿਵੇਂ ਪੋਲੀਐਸਟਰ ਹੈ ਉਹ ਯੂਜ਼ ਕਰਦੇ ਹਾਂ ਇਹਨੂੰ ਬਣਾਉਣ ਦੇ ਵਿੱਚ, ਅਤੇ ਇਹਦਾ ਜਿਹੜਾ ਮੇਨਲੀ ਜਿਹੜਾ ਸਟਰਕਚਰ ਹੁੰਦਾ ਜਿਹੜਾ ਇੱਕ ਕੱਪੜਾ ਬਣਦਾ ਇਸ ਟਿਊਬ ਦਾ, ਉਹ ਨੋਰਮਲੀ ਸੇਮ ਹੁੰਦਾ ਕਿ ਜਿਹੜਾ ਆਪਾਂ ਇੱਕ ਸ਼ਰਟ ਪਾਉਂਦੇ ਹਾਂ, ਜਿਵੇਂ ਸ਼ਰਟ ਦੀ ਫਲੈਕਸੀਬਿਲਿਟੀ ਹੈ, ਇੱਕ ਟੀ ਸ਼ਰਟ ਦੀ ਫਲੈਕਸੀਬਿਲਿਟੀ ਜ਼ਿਆਦਾ ਹੁੰਦੀ ਆ, ਅਸੀਂ ਉਹਦੇ ਬੇਸ 'ਤੇ ਹੀ ਇਹਨੂੰ ਡਿਜ਼ਾਇਨ ਕੀਤਾ।
ਜਿਵੇਂ ਤੁਸੀਂ ਹੁਣ ਬਾਇਓ ਮਟੀਰੀਅਲ ਦੀ ਗੱਲ ਕੀਤੀ ਆ, ਅਤੇ ਪੋਲੀਐਸਟਰ ਫਿਰ ਜਦੋਂ ਦਿਮਾਗ 'ਚ ਆਉਂਦਾ ਉਹ ਸਾਨੂੰ ਇੱਕ ਲੱਗਦਾ ਜਿਵੇਂ ਕੈਮਿਸਟਰੀ ਦੀ ਗੱਲ ਆ, ਸਿੰਥੈਟਿਕ ਕੱਪੜਾ ਜਿਹੜਾ ਬਣਦਾ, ਉਹਦੇ 'ਚ ਫਿਰ ਬਾਇਓ ਵਾਲੀ ਗੱਲ ਕਿੱਥੋਂ ਆਉਂਦੀ ਹੈ?
ਬਾਇਓ ਦੀ ਵੀ ਗੱਲ ਮੈਂ ਤੁਹਾਨੂੰ ਦੱਸਦਾ ਜੀ, ਇਹਦੇ ਵਿੱਚ ਬਾਇਓ ਦਾ ਕਨਸੈਪਟ ਇਸ ਇਹ ਉਸ ਸਟੇਜ 'ਤੇ ਆਉਂਦਾ ਕਿ ਅਸੀਂ ਕੱਪੜਾ ਵੀ ਬਣਾ ਲਿਆ, ਪਰ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਜਿਹੜੀ ਆਪਣੀ ਬੋਡੀ ਆ, ਨੇਚਰ ਆ, ਉਹ ਇੰਨੀ ਕੁ ਸੋਫਿਸਟੀਕੇਟਡ ਹੈ ਕਿ ਆਪਾਂ ਉਹਨੂੰ ਈਜ਼ਲੀ ਕਾਪੀ ਕਰ ਨਹੀਂ ਸਕਦੇ। ਅਗਰ ਆਪਾਂ ਨੋਰਮਲ ਕੱਪੜਾ ਵੀ ਬਣਾ ਦਿੰਦੇ ਹਾਂ ਉਹਦੀ, ਉਹਨੂੰ ਫਿਰ ਵੀ ਆਪਾਂ ਉਹ ਨਾੜੀ ਦੇ ਅੰਦਰ
ਨਹੀਂ
ਮਹਿਸੂਸ ਕਰਾ ਸਕਦੇ। ਹਾਂਜੀ, ਤਾਂ ਉਸ ਲਈ ਕਿ ਫਿਰ ਸਾਨੂੰ ਇੱਕ ਕੁਦਰਤ ਵੱਲ ਦੇਖਣਾ ਪੈਂਦਾ ਕਿ ਅਸੀਂ ਕਿਤੋਂ ਕੁਛ ਸਿੱਖ ਸਕੀਏ, ਕਿ ਜੇ ਦੇਖੀਏ ਕਿ ਹੋਰ ਦੁਨੀਆ ਦੇ ਵਿੱਚ ਹੋਰ ਕਿਹੜੀ ਚੀਜ਼ਾਂ ਨੇ ਜਿਹੜੀ ਇੰਨੀ ਫਲੈਕਸੀਬਲ ਨੇ ਅਤੇ ਉਹ ਕਿਵੇਂ ਨੇ। ਤਾਂ ਉਸ ਦੇ ਵਿੱਚ ਬਾਇਓ ਵਾਲਾ ਕਨਸੈਪਟ ਉਸ ਟਾਈਮ ਆਇਆ ਕਿ ਜਦ ਮੈਂ ਇੱਕ ਦਿਨ, ਇਹ ਰੀਅਲ ਚੀਜ਼ ਹੈ ਕਿ ਮੇਰਾ ਯੂਨੀਵਰਸਿਟੀ ਤੋਂ ਮੇਰਾ ਘਰ ਜਸਟ ਵਾਕਿੰਗ ਡਿਸਟੈਂਸ ਸੀਗਾ, ਮੈਂ ਇੱਕ ਦਿਨ
ਡੇਕਨ ਯੂਨੀਵਰਸਿਟੀ ਜਲੌਂਗ ਦੀ
ਗੱਲ ਕਰ, ਹਾਂਜੀ ਹਾਂਜੀ, ਉਹਦਾ ਜਿਹੜਾ ਵਨ ਪੁਆਇੰਟਸ ਕੈਂਪਸ ਹੈ ਉਹ ਆਲਮੋਸਟ ਖੇਤਾਂ ਦੇ ਵਿੱਚ ਹੀ ਸੀਗਾ ਉਸ ਟਾਈਮ, ਤਾਂ ਹੁਣ ਤਾਂ ਕਾਫੀ ਡਿਵੈਲਪ ਹੋ ਗਿਆ। ਤਾਂ ਮੈਂ ਤੁਰਿਆ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਹਾਂ ਨਾ ਕਿ ਸਿਲਕ ਵਾਲਾ ਕੀੜਾ,
ਕੈਟਰਪਿਲਰ, ਹਾਂਜੀ,
ਉਹ ਤੁਰਿਆ ਜਾ ਰਿਹਾ ਸੀ ਕਿਉਂਕਿ ਉਸ ਟਾਈਮ ਉਹ ਰੇਨੀ ਸੀਜ਼ਨ ਸੀਗਾ, ਕਾਫੀ ਸਾਰੇ ਬਾਹਰ ਆਏ ਹੋਏ ਸੀਗੇ ਉਹ। ਤਾਂ ਮੈਂ ਤੁਰਿਆ ਜਾ ਰਿਹਾ ਸੀਗਾ ਤਾਂ ਮੈਂ ਦੇਖਿਆ ਕਾਫੀ ਨਿਕਲੇ ਹੋਏ ਸੀਗੇ ਬਾਹਰ, ਤਾਂ ਮੈਂ ਜਾਂਦੇ ਜਾਂਦੇ ਇੱਕ ਨੂੰ ਚੱਕ ਲਿਆ, ਮੇਰੇ ਕੋਲ ਬੋਟਲ ਹੈਗੀ ਸੀ ਲੈਬ ਵਾਲੀ, ਮੈਂ ਉਹਦੇ ਵਿੱਚ ਪਾਇਆ ਅਤੇ ਘਰ ਲੈ ਗਿਆ। ਅਤੇ ਨੈਕਸਟ ਡੇ ਮੈਂ ਲੈਬ ਦੇ ਵਿੱਚ ਲੈ ਕੇ ਆ ਕੇ ਦੇਖਿਆ, ਮੈਂ ਕਿਹਾ ਯਾਰ ਇਹ ਚੀਜ਼ ਤਾਂ ਬੜੀ ਫਲੈਕਸੀਬਲ ਹੈ।
ਫਿਰ ਨਿਊਟਨ ਦੇ ਸਿਰ 'ਤੇ ਸਿਰ ਡਿੱਗ ਪੈ ਜਾਣੀ,
ਮੇਰੇ ਸਿਰ 'ਤੇ ਨਹੀਂ ਡਿੱਗਿਆ, ਮੇਰੇ ਪੈਰਾਂ ਥੱਲੇ ਆ ਗਿਆ।
ਅੱਛਾ ਜੀ।
ਅਤੇ ਮੈਂ ਉਸ ਚੀਜ਼ ਨੂੰ ਉਹਨੂੰ ਅਗਲੇ ਦਿਨ ਲੈਬ ਦੇ ਵਿੱਚ ਲੈ ਕੇ ਆ ਕੇ ਦੇਖਿਆ ਵੀ ਇਹਦਾ ਕੀ ਸਟਰਕਚਰ ਹੈ, ਵੀ ਇਹ ਚੀਜ਼ ਇੰਨੀ ਫਲੈਕਸੀਬਲ ਹੈ ਕਿਵੇਂ। ਤਾਂ ਫਿਰ ਕਾਫੀ ਅਸੀਂ ਉਹਦੇ ਵੀਡੀਓ ਮੋਸ਼ਨ ਐਨਾਲਿਸਿਸ ਕੀਤੀਆਂ, ਉਹਨੂੰ ਚਲਾ ਕੇ ਦੇਖਿਆ, ਕਦੇ ਉਹਨੂੰ ਤਾਰ ਦੇ ਉੱਤੇ ਚਲਾਇਆ, ਕਦੇ ਉਹਨੂੰ ਸਕੇਲ ਦੇ ਉੱਤੇ ਚਲਾਇਆ ਵੀ ਇਹ ਬੈਂਡ ਕਿਵੇਂ ਹੁੰਦਾ। ਤਾਂ ਕਾਫੀ ਇੱਕ ਦੋ ਮਹੀਨੇ ਰਿਸਰਚ ਤੋਂ ਬਾਅਦ ਅਸੀਂ ਦੇਖਿਆ ਕਿ ਇਹਦਾ ਜਿਹੜਾ ਸਟਰਕਚਰ ਹੈ ਉਹ ਸਿੰਗਲ ਸਟਰਕਚਰ ਨਹੀਂ ਹੈਗਾ, ਇਹ ਸੈਗਮੈਂਟਸ ਦੇ ਵਿੱਚ ਬਣਿਆ ਹੋਇਆ, ਅਲੱਗ ਅਲੱਗ ਭਾਗਾਂ ਦੇ ਵਿੱਚ। ਅਤੇ ਦੋ ਭਾਗ ਨੇ ਮੇਨ, ਇੱਕ ਸਖਤ ਹੁੰਦਾ, ਇੱਕ ਫਲੈਕਸੀਬਲ ਹੁੰਦਾ। ਅਤੇ ਇਸ ਤਰ੍ਹਾਂ ਦੇ ਸਿਰਫ ਇਹ ਦੋ ਭਾਗ ਹੀ ਨੇ ਜਿਹੜੇ ਬਾਰ ਬਾਰ ਰਿਪੀਟ ਹੁੰਦੇ ਨੇ, ਅਤੇ ਇਹਦੀ ਪੂਰੀ ਇੱਕ ਬੋਡੀ ਬਣ ਜਾਂਦੀ ਹੈ।
ਦਿਲ ਟੁੱਟੇ ਟੁੱਟੇ ਹੋਇਆ ਪਿਆ।
ਅਤੇ ਉਹਦਾ ਇਹਨਾਂ ਦਾ ਇਫੈਕਟ ਕੀ ਹੈ ਕਿ ਜਿਹੜਾ ਸਖਤ ਪਾਰਟ ਆ ਉਹਨੂੰ ਉਹਦੀ ਹਵਾ ਨਹੀਂ ਨਿਕਲਣ ਦਿੰਦਾ ਮੇਨ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਈਏ, ਉਹ ਸਖਤ ਉਹਨੂੰ ਗੋਲ ਹੀ ਰੱਖਦਾ, ਉਹਨੂੰ ਕੀੜੇ ਨੂੰ ਉਹਨੂੰ ਪ੍ਰੈਸ ਨਹੀਂ ਹੋਣ ਦਿੰਦਾ ਜੇ ਹਵਾ ਚੱਲਦੀ ਹੈ ਜਾਂ ਹੋਰ ਕੋਈ ਚੀਜ਼ ਆਉਂਦੀ ਆ।
ਠੀਕ ਆ।
ਅਤੇ ਜਿਹੜੀ ਇਲਾਸਟਿਕ ਜਿਹੜਾ ਆਪਾਂ ਕਹਿੰਦੇ ਹਾਂ ਫਲੈਕਸੀਬਲ ਪਾਰਟ ਹੈ ਜਿਹੜਾ ਦੂਜਾ, ਉਹ ਇਹਨੂੰ ਬੈਂਡਿੰਗ ਜੇ ਇਹਨੇ ਮੁੜਨਾ ਹੈ ਜਾਂ ਕਿਤੇ ਚੜ੍ਹਨਾ ਜਾਂ ਉਤਰਨਾ, ਉਸ ਟਾਈਮ ਉਹ ਚੀਜ਼ ਯੂਜ਼ ਆਉਂਦੀ ਹੈ।
ਜਿਵੇਂ ਰੇਲ ਗੱਡੀ ਦੇ ਡੱਬੇ ਜੁੜੇ ਹੁੰਦੇ।
ਬਿਲਕੁਲ ਬਿਲਕੁਲ ਜੀ, ਹਾਂਜੀ। ਤਾਂ ਇਹੀ ਕਨਸੈਪਟ ਉਹਦੇ ਵਿੱਚ ਅਸੀਂ ਦੇਖਿਆ ਕਿ ਇਹ ਤਾਂ ਅਸੀਂ ਯੂਜ਼ ਕਰ ਸਕਦੇ, ਕਿਉਂਕਿ ਸਾਡੇ ਕੋਲ ਟੈਕਸਟਾਈਲ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫਾਈਬਰਸ ਨੇ ਜਿਹੜੇ ਇਲਾਸਟਿਕ ਵੀ ਨੇ ਅਤੇ ਜਿਹੜੇ ਸਟਿਫ ਵੀ ਨੇ, ਸਖਤ ਵੀ ਨੇ। ਤਾਂ ਅਸੀਂ ਸਾਡੇ ਕੋਲ ਹੁਣ ਇੰਸਪੀਰੇਸ਼ਨ ਹੈਗੀ ਸੀ ਕਿ ਸਾਨੂੰ ਆਹ ਚੀਜ਼ ਚਾਹੀਦੀ ਆ, ਬਸ ਇਹ ਕਿ ਅਸੀਂ ਇਹਨੂੰ ਟਰਾਂਸਲੇਟ ਕਿਵੇਂ ਕਰਨਾ ਕਿ ਅਸੀਂ ਇਹਦੀ ਇਹਨੂੰ ਕੱਪੜਾ ਇਹੋ ਜਿਹਾ ਬਣਾ ਸਕੀਏ ਜਿਹੜਾ ਸਖਤ ਵੀ ਹੋਏ ਅਤੇ ਫਲੈਕਸੀਬਲ ਵੀ ਹੋਏ ਸੇਮ ਟਾਈਮ 'ਤੇ।
ਕੁਦਰਤ ਕੁਦਰਤ ਬੜੀ ਬੇਅੰਤ ਆ। ਵੈਸੇ ਉਹ ਅੱਗੇ ਸਾਇੰਸਦਾਨ ਕਹਿੰਦੇ ਹੁੰਦੇ ਆ, ਮੁੱਠੀ ਭਰ ਸੀਖਾ ਹੈ ਧਰਤੀ ਭਰ ਬਾਕੀ ਹੈ। ਪਰ ਬੜੀ ਖੂਬਸੂਰਤੀ ਨਾਲ ਤੁਸੀਂ ਇਸ ਚੀਜ਼ ਨੂੰ ਬਿਆਨ ਕੀਤਾ। ਇਹੋ ਜਿਹੀਆਂ ਗੱਲਾਂ ਪੰਜਾਬੀ 'ਚ ਵੈਸੇ ਤਾਂ ਬਿਆਨ ਕਰਨੀਆਂ ਪਹਿਲਾਂ ਤਾਂ ਔਖੀਆਂ ਹੁੰਦੀਆਂ। ਅਤੇ ਆਪਾਂ ਗੱਲ ਅੱਗੇ ਵਧਾਈਏ, ਬੈਂਚ ਟੂ ਬੈਡ ਸਾਈਡ ਜਿਹੜਾ ਆਪਾਂ ਟਰਾਂਸਲੇਸ਼ਨਲ ਜਾਂ ਕਲੀਨਿਕਲ ਟ੍ਰਾਇਲ ਜਾਂ ਉਸ ਟਾਈਪ ਦੀ ਆਪਾਂ ਰਿਸਰਚ ਜਾਂ ਖੋਜ ਪੜਤਾਲ ਕਹਿੰਦੇ ਹਾਂ, ਬਈ ਲੈਬੋਰਟਰੀਆਂ 'ਚ ਬੜੀਆਂ ਖੋਜ ਪੜਤਾਲਾਂ ਹੁੰਦੀਆਂ, ਦਿਹਾੜੀ 'ਚ ਪਤਾ ਨਹੀਂ ਕਿੰਨੀ ਦੁਨੀਆ ਲੱਗੀ ਹੋਈ ਆ। ਪਰ ਜਿਹੜੀ ਅਸਲ ਮਾਨਿਆਂ 'ਚ ਮਰੀਜ਼ ਕੋਲ ਜਾਂ ਉਸ ਬੰਦੇ ਕੋਲ ਜਿਹਨੂੰ ਸਿਹਤ ਸੁਵਿਧਾ ਦੀ ਲੋੜ ਆ, ਉਹਦੇ ਤੱਕ ਜਿਹੜੀ ਚੀਜ਼ ਪਹੁੰਚਦੀ ਆ ਉਹ 0.01% ਵੀ ਹੈ ਨਹੀਂ। ਸੋ ਮੇਰਾ ਸਵਾਲ ਮੈਂ ਉੱਥੇ ਲਿਆਵਾਂ ਕਿ ਜੋ ਤੁਸੀਂ ਇਹ ਕੰਮ ਕੀਤਾ PhD ਦੌਰਾਨ ਜਾਂ ਹਜੇ ਵੀ ਚੱਲ ਰਿਹਾ, ਤਾਂ ਇਹਦੇ 'ਚੋਂ ਹੁਣ ਕੱਢਣ ਪਾਉਣ ਨੂੰ ਕੀ ਆ, ਇਹਦਾ ਐਂਡ ਰਿਜ਼ਲਟ ਕੁਛ ਨੇੜੇ ਨੂੰ ਲੱਗੇ ਵੀ ਤੁਸੀਂ, ਤੁਹਾਨੂੰ ਲੱਗਦਾ ਹੋਵੇ ਵੀ ਸ਼ਾਇਦ ਆਉਣ ਵਾਲੇ 5 ਸਾਲ 'ਚ 10 ਸਾਲ 'ਚ ਇਹਨੂੰ ਮਨੁੱਖੀ ਸਿਹਤ 'ਚ ਵਰਤਿਆ ਜਾ ਸਕਦਾ?
ਹਾਂਜੀ ਬਿਲਕੁਲ, ਤੁਸੀਂ ਠੀਕ ਗੱਲ ਕਹੀ ਕਿ ਰਿਸਰਚ ਲੈਬੋਰਟਰੀਆਂ 'ਚ ਹੁੰਦੀ ਰਹਿੰਦੀ ਆ। ਸਪੈਸ਼ਲੀ ਜੇ ਆਪਾਂ ਬਾਇਓਮੈਡੀਕਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਬਹੁਤ ਸਖਤ ਨੇ, ਕਿਉਂਕਿ ਆਪਾਂ ਡਾਇਰੈਕਟਲੀ ਇਹਨੂੰ ਬੋਡੀ ਦੇ ਵਿੱਚ ਯੂਜ਼ ਕਰਨਾ ਹੁੰਦਾ, ਆਪਾਂ ਰਿਸਕ ਨਹੀਂ ਲੈ ਸਕਦੇ।
ਕਲੀਨਿਕਲ ਟ੍ਰਾਇਲ ਬਹੁਤ ਔਖੇ ਨੇ, ਪ੍ਰੋਟੋਕੋਲ ਲਿਖਣੇ ਉਹਨਾਂ ਦੇ, ਉਸ ਸਟੇਜ ਤੱਕ ਪਹੁੰਚਣਾ ਬਿਲਕੁਲ ਬੜਾ ਵੱਡਾ ਚੈਲੰਜ ਆ।
ਹਾਂਜੀ, ਤਾਂ ਹੁਣ ਤੱਕ ਜਿਹੜਾ ਮੇਰਾ PhD ਦੇ ਐਂਡ ਤੱਕ ਜੋ ਅਸੀਂ ਜਿਹੜੀ ਸਟੇਜ ਤੱਕ ਪਹੁੰਚ ਚੁੱਕੇ ਸੀ, ਅਸੀਂ ਐਨੀਮਲ ਟ੍ਰਾਇਲਸ, ਮਤਲਬ ਅਸੀਂ ਇਸ ਡਿਜ਼ਾਈਨ ਨੂੰ ਡਿਜ਼ਾਈਨ ਕਰਕੇ ਪਿਗਸ ਦੇ ਵਿੱਚ ਅਸੀਂ ਇਹਨੂੰ ਟ੍ਰਾਇਲ ਕਰ ਚੁੱਕੇ ਹਾਂ, ਇਹਦਾ ਜਿਹੜਾ ਸਕਸੈਸਫੁਲ ਰਿਹਾ। ਅਤੇ ਹੁਣ ਮੇਨ ਹੈ ਕਿ ਜਿਹੜਾ ਨੈਕਸਟ ਓਬਵੀਅਸਲੀ ਹਿਊਮਨ ਸਟੇਜ 'ਤੇ ਆ, ਉਹਦੇ ਲਈ ਹੋਰ ਚੀਜ਼ਾਂ ਇੰਪਰੂਵਮੈਂਟ ਹੈ, ਜਿਵੇਂ ਅਸੀਂ ਡੀਗ੍ਰੇਡੇਸ਼ਨ ਦੇਖਣੀ ਆ ਕਿ ਫਾਈਬਰ ਘੁਲਤਾ ਨਹੀਂ ਜਾਂਦਾ, 6 ਮਹੀਨਿਆਂ ਬਾਅਦ ਘੁਲਦਾ ਜਾਂ ਬਿਲਕੁਲ ਹੀ ਠੀਕ ਰਹਿੰਦਾ,
ਕਿਉਂਕਿ ਜਿਹੜਾ ਆਪਣਾ ਮਨੁੱਖੀ ਸਰੀਰ ਆ ਇਹ ਬੜਾ ਹੋਸਟਾਈਲ ਇਨਵਾਇਰਮੈਂਟ।
ਹਾਂਜੀ
ਹਾਂਜੀ, ਉਹਦੇ 'ਚ ਵੀ ਸਾਨੂੰ ਸਾਰਾ ਕੁਝ ਬੜੇ
ਬੜੇ ਸਟਰੋਂਗ
ਦੇਖਣੀਆਂ ਪੈਣੀਆਂ, ਫਿਜ਼ੀਕਲ ਲੈਵਲ ਤੇ, ਕੈਮੀਕਲ ਲੈਵਲ ਤੇ।
ਤਾਂ ਇਹਦੇ ਲਈ ਓਬਵੀਅਸਲੀ ਜੇ ਹੁਣ ਆਪਾਂ ਦੇਖਣਾ ਕਿ ਇੱਕ ਅਗਰ ਹੈਲਦੀ ਪੇਸ਼ੈਂਟ ਹੈ ਜਿਹਦੀ 40 ਸਾਲ ਉਮਰ ਹੈ, ਆਪਾਂ ਉਹਦਾ ਓਪਰੇਸ਼ਨ ਕੀਤਾ ਜਾਂ 50 ਸਾਲ ਬੰਦੇ ਦਾ ਓਪਰੇਸ਼ਨ ਹੋਇਆ ਜਾਂ ਸਰਜਰੀ ਹੋਈ ਆ, ਉਹਨੇ ਓਬਵੀਅਸਲੀ ਆਪਾਂ ਚਾਹੁੰਦੇ ਹਾਂ ਕਿ ਉਹ 20-30 ਸਾਲ ਆਪਣੀ ਜ਼ਿੰਦਗੀ ਦੇ ਕੱਢੇ, ਤਾਂ ਆਪਾਂ ਨੂੰ ਇਹ ਕਿ
ਓਨੀ
ਦੇਰ ਕੱਟ ਜੂਗਾ। ਤਾਂ ਇਹਦੇ ਲਈ ਕਿ ਮਿਨੀਮਮ ਸਟੈਂਡਰਡਸ ਬਣੇ ਹੋਏ ਨੇ ਕਿ ਆਪਾਂ ਓਬਵੀਅਸਲੀ 40 ਸਾਲ ਲਈ ਤਾਂ ਇਹ ਲੌਂਗ ਟਰਮ ਟ੍ਰਾਇਲ ਕਰ ਨਹੀਂ ਸਕਦੇ, ਪਰ ਹੈ ਕਿ ਉਹਨੂੰ ਆਪਾਂ ਫਾਸਟ ਟਰੈਕ ਕਰ ਸਕਦੇ ਹਾਂ। ਤਾਂ ਫਾਸਟ ਟਰੈਕ ਉਹ ਵਾਲੇ ਟ੍ਰਾਇਲ ਦੀ ਸਟੇਜ ਹਜੇ ਚੱਲ ਰਹੀ ਹੈ ਕਿ ਆਪਾਂ ਫਾਸਟ ਟਰੈਕ ਅਸੀਂ ਕਰ ਰਹੇ ਹਾਂ ਉਸ ਚੀਜ਼ ਨੂੰ, ਕਿ ਦੇਖ ਰਹੇ ਹਾਂ ਕਿ ਹਾਂ ਡੀਗ੍ਰੇਡ ਜਾਂ ਹੋਰ ਚੀਜ਼ਾਂ ਦੇ ਜਿਹੜੀ ਇਹਦੀ ਆਪਾਂ ਕਹਿੰਦੇ ਹਾਂ ਕਿ ਫਲੈਕਸੀਬਿਲਿਟੀ ਆ, ਉਹ ਚੇਂਜ ਤਾਂ ਨਹੀਂ ਹੋ ਜਾਂਦੀ ਕਿਤੇ ਜਦ ਬੋਡੀ ਦੇ ਵਿੱਚ ਪੈ ਜਾਂਦੀ
ਹੈ। ਅੱਜ ਮਤਲਬ ਇਹ ਪ੍ਰੋਮਿਸਿੰਗ ਆ ਤੇ ਕੱਲ ਨੂੰ 10 ਸਾਲ ਨੂੰ 5 ਸਾਲ ਨੂੰ ਕਿਤੇ ਰੇਲ ਦਾ ਡੱਬਾ ਕਿਤੇ
ਪਟਕਦਾ ਹੋ ਜਾਏਗੀ, ਪਤਾ
ਨਹੀਂ। ਉਹ ਗੱਲਾਂ ਸਾਰੀਆਂ ਜ਼ਿਹਨ 'ਚ ਰੱਖਣੀਆਂ ਪੈਣੀਆਂ। ਅਤੇ ਫਿਰ ਇਹਦੇ ਜਿਹੜੇ ਪੇਟੈਂਟ ਜਨਰੇਟ ਹੋਏ ਆ ਜਾਂ ਇਹ ਫਿਰ ਕਿਸੇ ਕਮਰਸ਼ੀਅਲ ਲਿਹਾਜ਼ 'ਤੇ ਵਪਾਰਕ ਪੱਧਰ 'ਤੇ ਕਿਸੇ ਕੰਪਨੀ ਨਾਲ ਵੀ ਕੋਈ ਤੁਸੀਂ ਇਕਰਾਰਨਾਮਾ ਜਾਂ ਕੀਤਾ ਜਾਂ ਯੂਨੀਵਰਸਿਟੀ ਇਹਨੂੰ ਸਾਰੇ ਨੂੰ ਹੈਂਡਲ ਕਰ ਰਹੀ?
ਇਹ ਜਿਹੜਾ ਪ੍ਰੋਜੈਕਟ ਸਟਾਰਟ ਹੋਇਆ ਸੀਗਾ ਜੀ, ਇਹ ਇੱਕ ਮੈਲਬਰਨ ਹੋਸਪਿਟਲ, ਮੈਂ ਉਹਦਾ ਨਾਂ ਡਿਸਕਲੋਜ਼ ਨਹੀਂ ਕਰ ਸਕਦਾ, ਉਹ ਹੋਸਪਿਟਲ ਨਾਲ ਕੋਲੈਬੋਰੇਸ਼ਨ ਦੇ ਵਿੱਚ ਇਹ ਪ੍ਰੋਜੈਕਟ ਸਟਾਰਟ ਹੋਇਆ ਸੀਗਾ। ਅਤੇ ਹੁਣ ਇਹਦੇ ਜਿਹੜੇ ਪੇਟੈਂਟਸ ਹੈ ਅਤੇ ਬਾਕੀ IP ਇਸ਼ੂਜ਼ ਹੈ ਉਹ ਸਾਰੇ ਡੀਕਨ ਯੂਨੀਵਰਸਿਟੀ ਹੈਂਡਲ ਕਰੂਗੀ, ਕਿਉਂਕਿ ਮੋਸਟਲੀ ਜਿਹੜੀ ਇਹਦੇ ਰਿਸਰਚ ਦੇ ਆਊਟਕਮਸ ਨੇ ਅਸੀਂ ਪਬਲਿਸ਼ ਕਰ ਚੁੱਕੇ ਹਾਂ, ਤਾਂ ਓਬਵੀਅਸਲੀ ਜੇ ਹੁਣ ਪਬਲਿਸ਼ ਕਰ ਦਿੱਤਾ ਅਸੀਂ ਉਹਦਾ ਪੇਟੈਂਟ ਨਹੀਂ ਕਰ ਸਕਦੇ, ਇਸ ਲਈ ਹੁਣ ਅਸੀਂ ਫਰਦਰ
ਜਗ ਜ਼ਾਹਰ ਹੋ ਗਿਆ।
ਹਾਂਜੀ, ਅਸੀਂ ਇਹਨੂੰ ਹੁਣ ਫਰਦਰ ਇੰਪਰੋਵਾਈਜ਼ ਕਰਕੇ ਨਵਾਂ ਡਿਜ਼ਾਈਨ ਹੋਰ ਲਿਆ ਕੇ ਜਿਹੜਾ ਆਲਰੇਡੀ ਹੁਣ ਟ੍ਰਾਇਲ ਦੇ ਵਿੱਚ ਚੱਲ ਰਿਹਾ ਅਸੀਂ ਉਹਦੇ ਵਿੱਚ ਪੇਟੈਂਟ ਵਾਲੇ ਸਟੇਜ 'ਤੇ ਜਾਵਾਂਗੇ।
ਕਿੰਨੇ ਕੁ ਖੋਜ ਪੱਤਰ ਫਿਰ ਤੁਸੀਂ ਪ੍ਰਕਾਸ਼ਿਤ ਕੀਤੇ ਅਤੇ ਜ਼ਾਹਰਾ ਤੌਰ 'ਤੇ ਤੁਹਾਨੂੰ ਮੌਕਾ ਮਿਲਿਆ ਹੋਣਾ ਅੰਤਰਰਾਸ਼ਟਰੀ ਕਾਨਫਰੰਸਾਂ 'ਤੇ ਜਾਣ ਦਾ ਵੀ?
ਹਾਂਜੀ ਬਿਲਕੁਲ, ਸਪੈਸ਼ਲੀ ਮੈਂ ਕਹਾਂ ਕਿ ਅਗਰ ਮੈਨੂੰ ਇੱਕ ਵਧੀਆ ਮੌਕਾ ਆਸਟ੍ਰੇਲੀਆ ਕਿ ਇਹੀ ਮਿਲਿਆ ਕਿ ਇੱਥੋਂ ਐਕਸਪੋਜ਼ਰ ਬਹੁਤ ਮਿਲਦਾ ਤੁਹਾਨੂੰ ਆਪਣੀ ਰਿਸਰਚ ਦਾ, ਤੁਹਾਨੂੰ ਪ੍ਰਜੈਂਟ ਕਰਨਾ ਮਿਲਦਾ, ਕਿਸੀ ਤੁਸੀਂ ਅਲੱਗ ਅਲੱਗ ਵਰਕਸ਼ਾਪ 'ਚ ਜਾਂਦੇ ਹੋ, ਕਾਨਫਰੰਸ 'ਤੇ ਜਾਂਦੇ ਹੋ। ਤਾਂ ਮੈਂ ਆਪਣੀ ਰਿਸਰਚ ਦੇ ਦੌਰਾਨ ਮੈਂ ਆਪਣੇ ਹੁਣ ਤੱਕ 5 ਪੇਪਰ ਪਬਲਿਸ਼ ਕਰ ਚੁੱਕਿਆ, ਅਤੇ ਨੀਅਰ ਅਬਾਊਟ ਮੈਂ 3 ਇੰਟਰਨੈਸ਼ਨਲ ਕਾਨਫਰੰਸਿਸ ਕਰ ਚੁੱਕਿਆ ਅਤੇ 2 ਕਾਨਫਰੰਸਿਸ ਲੋਕ ਡੋਮੈਸਟਿਕ, ਅਤੇ ਜਿਨ੍ਹਾਂ ਤੋਂ ਮੈਨੂੰ 3 ਕਾਨਫਰੰਸਿਸ ਦੇ ਵਿੱਚ ਬੈਸਟ ਅਵਾਰਡਸ ਵੀ ਮਿਲੇ ਆ ਪ੍ਰੋਜੈਕਟਸ ਦੇ। ਅਤੇ ਇੱਕ ਆਸਟ੍ਰੇਲੀਅਨ ਮੈਨੂਫੈਕਚਰਿੰਗ ਰਿਸਰਚ ਕਾਊਂਸਲ ਹੈ, ਉਹਨੇ ਮੈਨੂੰ PhD ਦੇ ਦੌਰਾਨ $2,000 ਕੈਸ਼ ਪ੍ਰਾਈਜ਼ ਵੀ ਦਿੱਤਾ ਕਿ ਐਜ਼ ਅ ਬੈਸਟ ਪ੍ਰਪੋਜ਼ਲ ਫੋਰ PhD।
ਬਹੁਤ ਮਾਣ ਵਾਲੀ ਗੱਲ,
ਥੈਂਕ ਯੂ ਜੀ। ਅਤੇ ਹਾਂਜੀ, ਇਹ ਮੇਨ ਜੋ ਮੇਰੀ ਹੁਣ ਤੱਕ ਦੀਆਂ
PhD ਪ੍ਰਾਪਤ
ਕਹਿ ਸਕਦੇ ਹਾਂ ਜੀ।
ਸੁਣਦੇ ਰਹਾ SBS ਪੰਜਾਬੀ ਰੇਡੀਓ।
ਫਿਰ ਇਹ ਜਿਹੜਾ ਤੁਹਾਡਾ ਪ੍ਰੋਜੈਕਟ ਸੀਗਾ, ਇਹਨੂੰ ਫਿਰ ਪੈਸਾ ਧੇਲਾ ਯੂਨੀਵਰਸਿਟੀ ਦਿੰਦੀ ਸੀ ਜਾਂ ਕੋਈ ਪ੍ਰੋਜੈਕਟ ਫੰਡਿੰਗ ਗ੍ਰਾਂਟ?
ਇਹਦੇ ਵਿੱਚ ਜੀ, ਮੈਂ ਜਦ ਇੰਡੀਆ ਸੀਗਾ ਤਾਂ ਮੇਰਾ ਜਦ ਮੈਂ ਇਹ PhD ਵਾਸਤੇ ਅਪਲਾਈ ਕੀਤਾ ਸੀਗਾ, ਮੇਰੀ PhD ਦੀ ਸਕੋਲਰਸ਼ਿਪ ਡੀਕਿਨ ਯੂਨੀਵਰਸਿਟੀ ਦਾ ਜਿਹੜਾ ਇੰਟਰਨੈਸ਼ਨਲ ਸਕੋਲਰਸ਼ਿਪ ਹੈ ਉਹਦੇ ਵਿੱਚ ਹੋਇਆ, ਪੋਸਟ ਗ੍ਰੈਜੂਏਟ ਸਕੋਲਰਸ਼ਿਪਸ ਜਿਹੜੀ ਹੁੰਦੀਆਂ। ਮੇਰਾ ਸਾਰਾ ਟਿਊਸ਼ਨ ਐਜ਼ ਵੈਲ ਐਜ਼ ਮੈਨੂੰ ਉਸ ਤੋਂ ਉੱਪਰ ਸਟਾਈਫਨ ਮਿਲਦਾ ਸੀਗਾ, ਉਹ ਥਰੂ ਆਊਟ ਤਿੰਨ ਸਾਲ 3.5 ਈਅਰਸ ਦਾ ਉਹ ਡੀਕਿਨ ਯੂਨੀਵਰਸਿਟੀ ਵੱਲੋਂ ਸੀ। ਅਤੇ ਜਿਹੜੀ ਇਹਦੀ ਪ੍ਰੋਜੈਕਟਸ ਦੀ ਬਾਕੀ ਕੋਸਟ ਹੈ ਮਟੀਰੀਅਲਸ ਦੀ, ਉਹ ਸਾਰੀ ਉਹ ਹੋਸਪਿਟਲ ਜੀ ਨਾਲ ਕੋਲੈਬੋਰੇਸ਼ਨ ਸੀਗੀ ਉਹ ਬੀਅਰ ਕਰਦਾ ਸੀ
ਜੀ। ਤਾਂ ਫਿਰ ਜਿਹੜੀ ਤੁਹਾਡੀ ਪੀ ਐੱਚ ਡੀ ਹੈ ਕਹਿਣ ਦਾ ਭਾਵ ਉਹ ਵਜ਼ੀਫਾ ਤੁਹਾਨੂੰ ਲੱਗਿਆ ਹੋਇਆ ਸੀ, ਅਤੇ ਫਿਰ ਪੜ੍ਹਨ ਦਾ ਸਵਾਦ ਵੀ ਆਉਂਦਾ ਜਦੋਂ
ਬਿਲਕੁਲ
ਲੱਗਿਆ ਹੋਵੇ ਅਤੇ ਖਰਚਾ ਪਾਣੀ ਮਿਲਦਾ ਹੋਵੇ।
ਬਿਲਕੁਲ ਜੀ, ਇਹ ਐਕਚੁਲੀ ਮੇਨ ਮੋਟਿਵ ਇਹੀ ਹੈ ਜੀ ਪੋਸਟ ਗ੍ਰੈਜੂਏਟ ਸਕੋਲਰਸ਼ਿਪਸ ਦਾ, ਕਿ ਅਗਰ ਤੁਸੀਂ ਇੱਕ ਰਿਸਰਚ ਵਧੀਆ ਕਰਵਾਉਣੀ ਹੈ ਕਿਸੇ ਬੰਦੇ ਤੋਂ, ਇੱਕ ਰਿਸਰਚਰ ਤੋਂ, ਉਹਨੂੰ ਦੂਜੀ ਚੀਜ਼ਾਂ ਤੋਂ ਫਿਕਰਮੰਦ ਘੱਟ ਕਰ ਦਿਉ, ਉਹਦਾ ਫਿਕਰ ਘੱਟ ਕਰ ਦਿਉ,
ਫਿਰ ਮੁੱਲ ਤਾਂ ਹੀ ਮੁੜੂਗਾ।
ਬਿਲਕੁਲ ਜੀ, ਹੁਣ ਜੇ ਇਹਦਾ ਇੱਕ ਤਰ੍ਹਾਂ ਨਾਲ ਮੁੱਲ ਮੋੜਨ ਵਾਲੀ ਗੱਲ ਹੀ ਹੋ ਸਕਦੀ ਹੈ ਜੀ, ਜੇ ਯੂਨੀਵਰਸਿਟੀ ਨੇ ਇੰਨਾ ਪੈਸਾ ਲਾਇਆ ਜਿਹੜੀ ਟਿਊਸ਼ਨ ਫੀ ਉਸ ਤੋਂ ਉੱਪਰ ਸਟਾਈਫਨ ਦੇਣਾ ਇੱਕ ਸਟੂਡੈਂਟ ਨੂੰ, ਤਾਂ ਐਟ ਦਾ ਐਂਡ ਆਫ 3 ਈਅਰਸ ਕਿ ਅਗਰ ਇੱਕ ਰਿਸਰਚ ਆਊਟਪੁੱਟ ਅਸੀਂ ਦੇ ਰਹੇ ਹਾਂ ਐਜ਼ ਅ ਕੋਈ ਕਮਰਸ਼ੀਅਲ ਪ੍ਰੋਡਕਟ ਉਹਨਾਂ ਨੂੰ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਹੋਰ ਆਊਟਪੁੱਟ ਇੱਕ ਫੀਡ ਗਿਵ ਬੈਕ ਹੋਰ ਕੁਛ ਹੋ ਨਹੀਂ ਸਕਦਾ ਫੋਰ ਰਿਸਰਚਰ। ਕਿ
ਨਹੀਂ, ਕੋਈ ਸ਼ੱਕ ਨਹੀਂ, ਕਿਉਂਕਿ ਹੁਣ ਵਿਚਾਰਾ ਰਿਸਰਚਰ ਦਿਨ ਵੇਲੇ ਲੈਬ 'ਚ ਹੈ ਨਾ ਬੈਠਾ ਹੋਵੇ ਅਤੇ ਰਾਤ ਨੂੰ ਵਿਚਾਰਾ ਟੈਕਸੀਆਂ ਚਲਾ ਅਤੇ ਫੀਸਾਂ ਕੱਢੇ,
ਬਿਲਕੁਲ
ਉਹ ਤਾਂ ਫਿਰ ਸਵਾਦ ਨਹੀਂ ਨਾ,
ਫਿਰ ਲੈਬ ਦੇ ਵਿੱਚ ਹੀ ਝੂਲੇ ਲਈ ਜਾਣੇ, ਫਿਰ ਉਹਦਾ ਕਿਹੜੀ ਰਿਸਰਚ ਹੋਣੀ ਹੈ। SBS
Radio ਅਤੇ ਫਿਰ ਪੰਜਾਬ 'ਚੋਂ ਕੀ ਪੜ੍ਹਾਈ ਲਿਖਾਈ ਕੀਤੀ ਸੀ ਤੁਸੀਂ ਜਿਹਦੇ ਸਦਕੇ ਤੁਸੀਂ ਫਿਰ ਇੱਥੇ ਆ ਕੇ ਪੀ ਐੱਚ ਡੀ 'ਚ ਦਾਖਲਾ ਲਿਆ?
ਮੈਂ ਜੀ ਬੇਸਿਕਲੀ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ, ਮੇਰੀ ਸਾਰੀ ਸਟੱਡੀਜ਼ ਚੰਡੀਗੜ੍ਹ ਦੀ ਰਹੀ ਹੈ, ਅਤੇ ਬੈਚਲਰਸ ਮੇਰੀ ਬੀ ਟੈਕ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕੋਲਜ, ਹੁਣ ਜੋ ਯੂਨੀਵਰਸਿਟੀ ਬਣ ਚੁੱਕਿਆ ਬਠਿੰਡੇ ਤੋਂ ਹੈ। ਫਿਰ ਮੇਰੀ ਮਾਸਟਰਸ ਜਸਟ ਆਫਟਰ ਦੈਟ, ਮੈਂ ਨੈਕਸਟ ਈਅਰ ਆਈ ਆਈ ਟੀ ਦਿੱਲੀ 'ਚ ਮੇਰੀ ਮਾਸਟਰਸ ਹੈਗੀ ਜੀ, ਉਹ ਮੇਰਾ ਡੂਅਲ ਪ੍ਰੋਗਰਾਮ ਸੀਗਾ, ਉਸ ਦੇ ਵਿੱਚ ਮੈਂ ਟੈਕਸਟਾਈਲ ਇੰਜੀਨੀਅਰਿੰਗ ਦੇ ਵਿੱਚ ਮੇਰੀ ਮਾਸਟਰਸ ਹੈ, ਅਤੇ 1 ਸਾਲ ਮੈਂ ਆਈ ਆਈ ਟੀ ਦਿੱਲੀ ਦੇ ਵਿੱਚ ਲਾਇਆ ਜੀ, 1 ਸਾਲ ਮੇਰਾ ਇੱਕ ਜਰਮਨ ਯੂਨੀਵਰਸਿਟੀਜ਼ ਜਿਨ੍ਹਾਂ ਨਾਲ ਆਈ ਆਈ ਟੀਜ਼ ਦਾ ਕੋਲੈਬੋਰੇਸ਼ਨ ਆ ਉਹਨਾਂ ਦੇ ਵਿੱਚ ਹੋਇਆ, ਵਧੀਆ ਐਕਸਪੀਰੀਅੰਸ ਸੀਗਾ।
ਉੱਥੇ ਕੀ ਪ੍ਰੋਜੈਕਟ ਸੀ, ਉੱਥੇ ਫਿਰ ਕੀ ਖੋਜ ਪੜਤਾਲ ਕੀਤੀ?
ਉੱਥੇ ਮੇਰੀ ਸੀਗੀ ਜੀ ਜਿਹੜੀ ਕੱਪੜਾ ਬਣਾਉਣ ਵਾਲੀ ਮਸ਼ੀਨਸ ਦੀ ਡਿਜ਼ਾਈਨ, ਕਿ ਆਪਾਂ ਮਾਡਰਨ ਮਸ਼ੀਨਸ, ਕਿਉਂਕਿ ਜਰਮਨੀ ਬੇਸਿਕਲੀ ਮੰਨਿਆ ਜਾਂਦਾ ਆਪਣੀ ਮਕੈਨੀਕਲ ਇੰਜੀਨੀਅਰਿੰਗ ਵਾਸਤੇ, ਮੈਨੂਫੈਕਚਰਿੰਗ ਵਾਸਤੇ,
ਕੋਈ ਸ਼ੱਕ ਨਹੀਂ।
ਅਤੇ ਮੇਰਾ ਡਿਜ਼ਾਇਨ, ਮੇਰਾ ਉੱਥੇ ਪ੍ਰੋਜੈਕਟ ਸੀਗਾ ਮਕੈਨੀਕਲ ਇੰਜੀਨੀਅਰਿੰਗ ਦਾ ਬੇਸਿਕਲੀ, ਕਿ ਅਸੀਂ ਮਸ਼ੀਨ ਡਿਜ਼ਾਇਨ ਕਰਨੀ ਆ। ਉਸ ਤੋਂ ਬਾਅਦ ਮੈਂ ਉਹ ਫਿਨਿਸ਼ ਕਰਕੇ ਆਪਣੀ ਆਈ ਆਈ ਟੀ ਤੋਂ ਗ੍ਰੈਜੂਏਸ਼ਨ ਕਰਕੇ ਫਿਰ ਮੈਂ ਇੰਡੀਆ ਆ ਕੇ ਜਦ ਕੰਪਨੀ ਜੁਆਇਨ ਕੀਤੀ, ਟੈਕਸਟਾਈਲ ਕੰਪਨੀ, ਤਾਂ ਵਿਦਇਨ 1 ਈਅਰ ਮੇਰਾ ਅੱਗੇ ਜਿਹੜਾ ਉਹ ਕਹਿੰਦੇ ਕਿ ਰਿਸਰਚ ਵਾਲਾ ਕੀੜਾ ਰੁਕਿਆ ਨਹੀਂ ਸੀਗਾ,
ਠੀਕ ਹੈ,
ਅਤੇ 1 ਸਾਲ ਬਾਅਦ
ਉਹ ਕਰ ਰਿਹਾ ਸੀ, ਉਹ ਕੈਟਰਪਿਲਰ ਹੈ,
ਕਰ ਰਿਹਾ ਸੀਗਾ ਕਿਤੇ ਨਾ ਕਿਤੇ ਉਹ। 1 ਸਾਲ ਬਾਅਦ ਉਹ ਉੱਠਿਆ, ਅਤੇ ਮੈਂ ਇੱਥੇ ਜਿਹੜੇ ਸੁਪਰਵਾਈਜ਼ਰਸ ਹੈਗੇ ਆ ਇੱਥੇ ਡੀਕਿਨ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੂੰ ਲਿਖਿਆ, ਈਮੇਲਸ ਲਿਖੀਆਂ ਕਿ ਮੇਰਾ ਇੰਟਰਸਟ ਹੈ, ਉਹਨਾਂ ਨੇ ਮੇਰਾ ਸੀ ਵੀ ਦੇਖਿਆ ਸਾਰਾ ਕੁਛ, ਕੰਸਿਡਰ ਕਰਕੇ ਉਹਨਾਂ ਨੇ ਮੈਨੂੰ ਔਫਰ ਦਿੱਤੀ, ਅਤੇ ਮੈਂ ਆਸਟ੍ਰੇਲੀਆ ਆ ਗਈ।
ਨਹੀਂ, ਤੁਸੀਂ ਪੱਗ ਬੰਨ੍ਹਦੇ ਹੋ, ਦਸਤਾਰਧਾਰੀ ਹੋ, ਉਹ ਵੀ ਦੇਖ ਕੇ ਹੈ ਨਾ ਮਨ ਨੂੰ ਚੰਗਾ ਲੱਗਦਾ, ਕਿਉਂਕਿ ਅਕਸਰ ਕਈ ਵਾਰ ਇਹੋ ਜਿਹੀਆਂ ਸ਼ਿਕਾਇਤਾਂ ਭਾਈਚਾਰੇ 'ਚ ਸੁਣਨ ਨੂੰ ਆਉਂਦੀਆਂ ਜੀ ਮੇਰੀ ਪੱਗ ਕਰਕੇ ਮੇਰੇ ਨਾਲ ਡਿਸਕ੍ਰੀਮੀਨੇਸ਼ਨ ਹੋਈ ਆ ਜਾਂ ਮੇਰੇ ਨਾਲ ਭੇਦਭਾਵ ਰੱਖਿਆ ਗਿਆ। ਪਰ ਜਿੰਨਾ ਕੁ ਮੈਨੂੰ ਮਹਿਸੂਸ ਹੁੰਦਾ ਕਿ ਤੁਸੀਂ ਆਪਣੇ ਖੇਤਰ 'ਚ ਜੇ ਹੈ ਨਾ ਕੁਛ ਰੱਖਦੇ ਹੋ, ਤੁਹਾਡੇ ਪੱਲੇ ਕੁਛ ਹੈਗਾ, ਤਾਂ ਇਹ ਮੁਲਕ ਤੁਹਾਨੂੰ ਬਣਦਾ ਮਾਣ ਸਨਮਾਨ ਸਤਿਕਾਰ ਦਿੰਦਾ ਹੀ ਆ।
ਬਿਲਕੁਲ ਜੀ ਬਿਲਕੁਲ, ਇਸ ਚੀਜ਼ ਨੂੰ ਕਦੇ ਨਕਾਰਿਆ ਨਹੀਂ ਜਾ ਸਕਦਾ। ਇਸ ਮੈਂ ਹੋਰ ਐਡ ਔਨ ਕਰਨਾ ਚਾਹੁੰਦਾ ਤੁਹਾਡੀ ਇਸ ਗੱਲ ਦੇ ਵਿੱਚ ਕਿ ਪੱਗ ਸਪੈਸ਼ਲੀ ਗੱਲ, ਮੈਂ ਤੁਹਾਨੂੰ ਦੱਸਿਆ ਕਿ ਮੇਰਾ 1 ਸਾਲ ਜਰਮਨੀ ਰਹਿਣ ਦਾ ਵੀ ਐਕਸਪੀਰੀਅੰਸ ਰਿਹਾ, ਤਾਂ ਮੇਰਾ ਇਹੀ ਹੈ ਕਿ ਜਦ ਤੱਕ ਤੁਸੀਂ ਇੰਨੇ ਕੁਆਲੀਫਾਈਡ ਹੋ, ਇੰਨੇ ਕੈਪੇਬਲ ਹੋ ਕਿ ਤੁਸੀਂ ਆਪਣੀ ਨੌਲੇਜ ਨਾਲ ਕਿਸੇ ਨੂੰ ਇਨਫਲੂਐਂਸ ਕਰ ਸਕਦੇ ਹੋ, ਤਾਂ ਦੂਜੀ ਚੀਜ਼ਾਂ ਮੈਟਰ ਨਹੀਂ ਕਰਦੀਆਂ। ਇਹੀ ਚੀਜ਼ ਮੈਂ ਜਰਮਨੀ ਦੇ ਵਿੱਚ ਵੀ ਐਕਸਪੀਰੀਅੰਸ ਕੀਤੀ, ਅਤੇ ਇਹੀ ਚੀਜ਼ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਕੀਤੀ। ਈਵਨ ਬੀਇੰਗ ਅ ਫਸਟ, ਮੈਨੂੰ ਨਹੀਂ, ਮੈਂ ਜਬ ਮੈਂ 2010 ਦੇ ਵਿੱਚ ਡੀਕਿਨ ਜੁਆਇਨ ਕੀਤੀ ਸੀਗੀ, ਮੈਨੂੰ ਲੱਗਦਾ ਮੈਂ ਹੀ ਉੱਥੇ ਸਰਦਾਰ ਮੁੰਡਾ ਸੀ ਇਕੱਲਾ, ਹੁਣ ਤਾਂ ਕਾਫੀ ਆ ਗਏ। ਪਰ ਹਾਂਜੀ, ਮਤਲਬ ਕਦੇ ਇਸ ਚੀਜ਼ ਵੱਲੋਂ ਕਦੇ ਨਹੀਂ ਫੀਲ ਹੋਇਆ ਕਿ ਬਰਡਨ ਹੈ ਜਾਂ ਕੁਛ ਹੈ, ਰਾਦਰ ਬੀਇੰਗ ਅ, ਮਤਲਬ ਇਹਦੇ ਵਿੱਚ ਪ੍ਰਾਊਡ ਹੋਣ ਵਾਲੀ ਚੀਜ਼ ਹੈ, ਇੱਕ ਦੂਜੇ ਰੈਕਗਨਾਈਜ਼ ਵੀ ਕਰਦੇ ਹਾਂ ਇਸ ਚੀਜ਼ ਨੂੰ, ਤੁਹਾਡੀ ਗੱਲਾਂ ਨੂੰ।
ਅਤੇ ਅੱਜ ਕੱਲ੍ਹ ਫਿਰ ਕੀ ਕਰਦੇ ਹੋ ਪੋਸਟ ਡਾਕਟਰਲ ਸਾਇੰਸ?
ਹਾਂਜੀ, ਅੱਜ ਕੱਲ੍ਹ ਮੈਂ 2 ਪ੍ਰੋਜੈਕਟਸ 'ਤੇ ਅਲੱਗ ਅਲੱਗ 'ਤੇ ਕੰਮ ਕਰ ਰਿਹਾ ਜੀ। ਇੱਕ ਤਾਂ ਮੈਂ ਜਿਹੜਾ ਮੇਰਾ ਪੀ ਐੱਚ ਡੀ ਦਾ ਕੰਮ ਹੈ ਉਹਨੂੰ ਹੀ ਮੈਂ ਅੱਗੇ ਕੈਰੀ ਆਊਟ ਕਰ ਰਿਹਾ, ਜਿਵੇਂ ਤੁਹਾਨੂੰ ਦੱਸਿਆ ਮੈਂ ਹੋਰ ਡਿਜ਼ਾਈਨਸ ਅਸੀਂ ਇੰਪਰੋਵਾਈਜ਼ ਕਰ ਰਹੇ ਹਾਂ ਸਟੈਂਟਸ ਦੇ ਵਿੱਚ ਹੀ। ਦੂਸਰਾ ਮੇਰਾ ਟੈਕਸਟਾਈਲ ਬੈਕਗਰਾਊਂਡ ਦੇ ਬੇਸ 'ਤੇ ਹੈ ਜੀ, ਉਹਦੇ ਵਿੱਚ ਹੈ ਕਿ ਮੈਂ ਮੇਰਾ ਪ੍ਰੋਜੈਕਟ ਸੀ ਐੱਸ ਆਈ ਆਰ ਓ ਜਿਹੜੀ ਇੱਥੇ ਰਿਸਰਚ ਔਰਗਨਾਈਜੇਸ਼ਨ ਆਸਟ੍ਰੇਲੀਆ ਦੀ, ਉਹਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਆ, ਉਹਦੇ ਵਿੱਚ ਅਸੀਂ ਜਿੰਨੀ ਆਸਟ੍ਰੇਲੀਅਨ ਕੋਟਨ ਹੈ ਉਹਨੂੰ ਇੰਪਰੂਵ ਕਿਵੇਂ ਕਰ ਸਕਦੇ ਹਾਂ ਇਹਦੀ ਕੁਆਲਿਟੀ। ਆਸਟ੍ਰੇਲੀਅਨ ਕੋਟਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ, ਵਰਲਡ ਦੇ ਵਿੱਚ ਮੰਨੀ ਹੋਈ ਕੋਟਨ ਹੈ, ਇਟ ਇਜ਼ ਵਨ ਆਫ ਦ ਬੈਸਟ ਕੋਟਨਸ ਇਨ ਦ ਵਰਲਡ ਆਫਟਰ ਯੂ ਐਸ ਕੋਟਨ।
ਇਹਦੀ ਫਿਰ ਤੁਸੀਂ ਕੀ ਦੇਖਦੇ ਹੋ, ਤਾਕਤ ਦੇਖਦੇ ਹੋ ਧਾਗੇ ਦੀ ਜਾਂ ਕੀ ਇਹਦਾ ਪੈਰਾਮੀਟਰ ਕੀ ਹੈ?
ਇਹਦਾ ਪੈਰਾਮੀਟਰ ਹੈ ਜੀ, ਦੋ ਤਿੰਨ ਟਾਈਪ ਦੇ ਪੈਰਾਮੀਟਰ ਅਸੀਂ ਦੇਖ ਰਹੇ ਹਾਂ ਜੀ। ਉਹਦੇ ਵਿੱਚ ਹੁੰਦਾ ਕਿ ਜੇ ਤਾਂ ਆਪਾਂ ਫਾਈਬਰ ਨੂੰ ਜਿੰਨਾ ਲੰਬਾ ਕਰ ਸਕੀਏ ਜਾਂ ਕਿ ਜਿੰਨੀ ਉਹਦੀ ਸਟਰੈਂਥ ਵਧਾ ਸਕੀਏ, ਉਹਦੇ ਵਿੱਚ ਆ ਕੇ ਜਿਵੇਂ ਆਪਾਂ ਕਹਿੰਦੇ ਹਾਂ ਨਾ, ਕਈ ਵਾਰ ਆਪਾਂ ਵੁਲਨ ਕੱਪੜੇ ਪਾ ਲੈਂਦੇ ਹਾਂ ਅਤੇ ਬਾਅਦ ਚੋਂ ਕਹਿੰਦੇ ਯਾਰ ਅਜੇ ਤਾਂ ਬੁਰ ਆ ਗਈ ਯਾਰ। ਉਹਦਾ ਰੀਜ਼ਨ ਹੁੰਦਾ ਕਿ ਜੀ ਇਹ ਜਿਹੜਾ ਫਾਈਬਰ ਆ ਉਹਦਾ ਗ੍ਰੇਡ ਵਧੀਆ ਨਹੀਂ ਹੁੰਦਾ। ਬੁਰ ਆਉਣ ਦਾ ਇਹੀ ਰੀਜ਼ਨ ਹੁੰਦਾ ਕਿ ਫਾਈਬਰ ਬਹੁਤ ਛੋਟੇ ਹੁੰਦੇ ਅਤੇ ਉਹਨਾਂ ਦੀ ਕੋਈ ਸਟਰੈਂਥ ਨਹੀਂ ਹੁੰਦੀ। ਅਤੇ ਦੂਜਾ ਹੁੰਦਾ ਕਿ ਯਾਰ ਆਹ ਜਾਂ ਟੀ ਸ਼ਰਟ ਹੋਣ ਲਈ ਸੀ, ਅਗਲੀ ਗਰਮੀਆਂ 'ਚ ਤਾਂ ਇਹ ਪਾੜ ਵੀ ਗਈ।
ਉਹ ਚਾਦਰਾਂ 'ਤੇ ਵੀ ਧਾਗੇ ਦੀ ਉਹ ਲਿਖੀ ਹੁੰਦੀ ਹੈ ਵੀ ਇੰਨੇ ਧਾਗੇ ਆ,
ਇੰਨਾ ਕਾਊਂਟ। ਹਾਂਜੀ 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 ਹਾਂਜੀ, ਉਹ ਬਿਲਕੁਲ ਉਹੀ ਅਸੀਂ ਉਸ ਚੀਜ਼ਾਂ 'ਤੇ ਕੰਮ ਕਰ ਰਹੇ ਹਾਂ ਕਿ ਆਸਟ੍ਰੇਲੀਅਨ ਕੋਟਨ ਦਾ ਸਟੇਟਸ ਅਸੀਂ ਉਸ ਲੈਵਲ ਤੱਕ ਲੈ ਕੇ ਜਾਈਏ ਕਿ ਇਸ ਤਰ੍ਹਾਂ ਦੀ ਕੰਪਲੇਂਟਸ ਜਿਹੜੀ ਆਉਂਦੀ ਆ, ਨੋਰਮਲੀ ਕੰਪਲੇਂਟਸ ਨਹੀਂ ਕਹਿ ਸਕਦੇ, ਇਹ ਤਾਂ ਡਿਊਰੇਬਿਲਿਟੀ ਹੈ ਜੀ ਕਿ ਆਪਾਂ ਕਿੰਨੀ ਵਧਾ ਸਕਦੇ
ਕਿਸੇ ਦੀ ਵੱਧ।
ਹਾਂਜੀ, ਕਿ ਇਹਦੀ ਡਿਊਰੇਬਿਲਿਟੀ ਹੈ ਜਿਹੜੀ ਉਹ ਕਿੰਨੀ ਕਿੰਨੀ ਵਧਾ ਸਕੀਏ ਅਸੀਂ।
ਕਿਹੜੇ ਖੇਤਰਾਂ 'ਚ ਆਸਟ੍ਰੇਲੀਆ 'ਚ ਜ਼ਿਆਦਾ ਹੁੰਦੀ ਕਪਾਹ?
ਮੋਸਟਲੀ ਹੁੰਦੀ ਹੈ ਜੀ ਨਿਊ ਸਾਊਥ ਵੇਲਸ ਦੇ ਵਿੱਚ ਹੈਗਾ ਅਤੇ ਕੁਈਨਜ਼ਲੈਂਡ, ਦੋ ਮੇਨ ਏਰੀਆਜ਼ ਨੇ ਜਿੱਥੇ ਆਸਟ੍ਰੇਲੀਅਨ ਕੋਟਨ ਕਾਫੀ ਜ਼ਿਆਦਾ ਹੁੰਦੀ ਆ। ਅਤੇ ਇਹਦਾ ਮੇਨ ਰੀਜ਼ਨ ਹੈ ਕਿ ਜੋ ਜਿਸ ਕਰਕੇ ਵਰਲਡ 'ਚ ਮੰਨੀ ਜਾਂਦੀ ਹੈ ਉਹ ਹੈ ਕਿ ਇਹ ਸਾਫ਼ ਬਹੁਤ ਹੁੰਦੀ ਆ, ਜਿਹੜੀ ਮਤਲਬ ਬਿਲਕੁਲ ਜੀ। ਅਤੇ ਰੰਗ ਤਾਂ ਇੱਕ ਫੈਕਟਰ ਹੈਗਾ ਹੀ ਹੈ, ਦੂਸਰਾ ਫੈਕਟਰ ਹੈ ਕਿ ਜਦ ਆਪਾਂ ਇਹਦੀ ਵਾਢੀ ਕਰਦੇ ਹਾਂ ਜਾਂ ਹਾਰਵੈਸਟਿੰਗ ਹੁੰਦੀ ਹੈ ਉਸ ਟਾਈਮ ਦੀ ਪ੍ਰੈਕਟਿਸਿਜ਼ ਹੈ ਜਿਹੜੀਆਂ ਇੱਥੇ ਆਸਟ੍ਰੇਲੀਆ ਦੇ ਵਿੱਚ ਮਤਲਬ ਉਹ ਵਰਲਡ 'ਚ ਬੈਸਟ ਨੇ।
ਮਤਲਬ ਐਂ ਨਹੀਂ ਬੁੜੀਆਂ ਨਰਮਾ ਚੁਗਣ ਗਈਆਂ ਹੋਈਆਂ?
ਨਹੀਂ ਨਹੀਂ ਜੀ, ਬਿਲਕੁਲ ਜਿਹੜੀ ਉਹ ਮਸ਼ੀਨਸ ਦੇ ਨਾਲ ਹੁੰਦੀ ਹੈ ਜੀ, ਉਹ ਜਿਹੜੀ ਹੈ ਕਿ ਬਾਹਰ ਵਾਲਾ ਉਹਦਾ ਜਿਹੜਾ ਕਹਿ ਦਿੰਦੇ ਨਾ ਪਰ ਡਸਟ,
ਹਾਂਜੀ
ਉਹ ਬਿਲਕੁਲ ਅੰਦਰ ਆਉਣ ਹੀ ਨਹੀਂ, ਆ ਹੀ ਨਹੀਂ ਸਕਦੀ।
ਪੂਰਾ ਲਿਫ ਜਾ ਕਪਾਹ ਦੀ ਛਿਟੀਏ ਨਹੀਂ ਪਤਲੋ ਦੀ ਬਾਂਹ ਥੱਕ ਗਈ। ਭਾਰਤ ਦਾ ਮਾਹੌਲ ਹੋਰ ਆ, ਇੱਥੋਂ ਦਾ ਤਾਂ ਫਿਰ ਮਸ਼ੀਨਰੀ ਨਾਲ ਹੀ ਸਾਰਾ ਕੰਮ ਕੀਤਾ ਜਾਂਦਾ, ਇੱਕ ਇੱਕ ਬੰਦਾ 500-500 ਏਕੜ ਖੇਤੀ ਕਰੀ ਜਾਂਦਾ।
ਹਾਂਜੀ ਹਾਂਜੀ, ਇਹੀ ਰੀਜ਼ਨ ਹੈ। ਇਸੇ ਕਰਕੇ ਅਗਰ ਤੁਸੀਂ ਇੰਡੀਅਨ ਦੀ ਟੈਕਸਟਾਈਲ ਇੰਡਸਟਰੀ ਵੀ ਦੇਖੋਗੇ, ਉੱਥੇ ਸਪਿਨਿੰਗ ਮਿੱਲਾਂ ਨੇ ਸਪੈਸ਼ਲੀ ਲੁਧਿਆਣੇ ਦੀਆਂ,
ਵਰਧਮਾਨ ਮੇਰਾ ਖਿਆਲ
ਵਰਧਮਾਨ, ਹਾਂਜੀ ਉਹ ਆਸਟ੍ਰੇਲੀਅਨ ਕੋਟਨ ਬਹੁਤ ਇੰਪੋਰਟ ਕਰਦੀਆਂ ਨੇ ਇਸ ਰੀਜ਼ਨ ਕਰਕੇ, ਜਿਹੜਾ ਉਹਨਾਂ ਨੇ ਆਪਣੇ ਫੋਰਨ ਕਸਟਮਰਸ ਵਾਸਤੇ ਜਿਹੜਾ ਪ੍ਰੋਡਕਟ ਬਣਾਉਣਾ ਹੁੰਦਾ
ਜਿਹੜਾ ਇੰਪੋਰਟ ਆਪਣਾ
ਐਕਸਪੋਰਟ ਹੁੰਦਾ ਜੀ, ਉੱਥੋਂ ਵਾਲਮਾਰਟ ਹੋ ਗਿਆ ਜਾਂ ਗੈਪ ਹੋ ਗਿਆ, ਲਿਵਾਈਸ ਹੋ ਗਿਆ, ਇਹ ਜਿੰਨੇ ਵੀ ਉੱਥੇ ਮੈਨੂਫੈਕਚਰਿੰਗ ਹੁੰਦੀ ਹੈ ਆਸਟ੍ਰੇਲੀਅਨ ਕੋਟਨ ਤੋਂ ਹੁੰਦੀ ਹੈ ਜੀ।
ਅਤੇ ਜਾਂਦੇ ਜਾਂਦੇ ਖੋਜ ਪੜਤਾਲ ਦੇ ਖੇਤਰ 'ਚ ਜਿਹੜੇ ਵਿਦਿਆਰਥੀ ਆਸਟ੍ਰੇਲੀਆ ਆਉਣਾ ਚਾਹੁੰਦੇ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਮੇਰਾ ਇੱਕੋ ਹੀ ਸੁਨੇਹਾ ਜੀ, ਉਹ ਸੁਨੇਹਾ ਵੀ ਮੇਰੇ ਐਕਸਪੀਰੀਅੰਸ ਦੇ ਬੇਸ 'ਤੇ ਹੈ ਜੀ। ਮੈਂ ਇੱਕ ਹੀ ਕਹਿਣਾ ਚਾਹੂੰਗਾ ਕਿ ਆਓ ਜੀ ਸਦਕੇ ਆਓ, ਪੜ੍ਹਾਈ ਕਰੋ, ਪਰ ਇਹ ਕਿ ਇੱਕ ਪੜ੍ਹਾਈ ਹੀ ਇੱਕ ਇਹੋ ਜਿਹਾ ਜ਼ਰੀਆ ਹੈ ਕਿ ਜਿਹੜੀ ਆਪਾਂ ਆਪਣੀ ਕਮਿਊਨਿਟੀ ਦੀ ਇੱਥੇ ਇੱਕ ਤਰ੍ਹਾਂ ਨਾਲ ਪਹਿਚਾਣ ਬਣਾ ਸਕਦੇ ਹਾਂ। ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਹੁਣ ਆਪਾਂ ਕੈਨੇਡਾ ਦੇ ਵਿੱਚ ਦੇਖ ਹੀ ਚੁੱਕੇ ਹਾਂ ਪਿਛਲੇ ਕੁਝ ਦਿਨਾਂ ਦੇ ਵਿੱਚ, ਕਿ ਜਿੱਥੇ ਇੱਕ ਪੜ੍ਹਿਆ ਲਿਖਿਆ ਸਿੱਖ ਹੀ ਰੈਕਗਨਾਈਜ਼ ਹੋਇਆ, ਆਪਣੀ ਆਲਦੋ ਕਮਿਊਨਿਟੀ ਉੱਥੇ ਬਹੁਤ ਸਾਲਾਂ ਤੋਂ ਹੈ, ਪਰ ਜਦ ਤੱਕ ਆਪਾਂ ਇੱਥੇ ਆ ਕੇ ਪੜ੍ਹਾ ਲਿਖਾਂਗੇ ਨਹੀਂ, ਆਪਣੀ ਕਮਿਊਨਿਟੀ ਨੂੰ ਕੋਈ ਰੈਕਗਨੇਸ਼ਨ ਦਊਗਾ ਨਹੀਂ। ਇਹ ਸਭ ਤੋਂ ਵੱਡਾ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਮੇਰੀ ਐਕਸਪੀਰੀਅੰਸ ਇਹੀ ਰਿਹਾ, ਇੱਕ ਪੜ੍ਹਾਈ ਲਿਖਾਈ ਹੈ ਅਤੇ ਇੱਕ ਨੌਲੇਜ ਹੈ ਜਿਹੜੀ ਆਪਾਂ ਨੂੰ ਇੱਥੇ ਰੈਕਗਨੇਸ਼ਨ ਦਊਗੀ, ਨਾ ਕਿ ਜਸਟ ਓਨਲੀ ਪਾਪੂਲੇਸ਼ਨ।
ਨਹੀਂ ਕੋਈ ਸ਼ੱਕ ਨਹੀਂ, ਤੁਹਾਡੀ ਸੋਚ ਨੂੰ ਸਲਾਮ ਆ, ਅਤੇ ਉਮੀਦ ਕਰਦਾ ਕਿ ਸਾਡੇ ਜਿੰਨੇ ਸੁਣਨ ਵਾਲੇ ਆ ਤੁਹਾਡੀ ਇਸ ਸੋਚ ਨਾਲ ਸਹਿਮਤ ਵੀ ਹੋਣਗੇ ਅਤੇ ਤੁਹਾਡੇ ਤੋਂ ਪ੍ਰਭਾਵਿਤ ਵੀ ਹੋਣਗੇ। ਅਤੇ ਬਹੁਤ ਬਹੁਤ ਧੰਨਵਾਦ ਤੁਸੀਂ ਚਰਨ ਸਟੂਡੀਓ ਆਏ, ਅਤੇ ਮਨ ਨੂੰ ਬੜਾ ਚੰਗਾ ਲੱਗਿਆ, ਅਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਰਹਾਂਗੇ।
ਜ਼ਰੂਰ ਜੀ, ਥੈਂਕ ਯੂ ਵੈਰੀ ਮੱਚ ਸਾਰਿਆਂ, ਸਾਰੇ ਸੁਣਨ ਵਾਲਿਆਂ ਦਾ ਅਤੇ ਪ੍ਰੀਤਮ ਜੀ ਤੁਹਾਡਾ ਵੀ ਥੈਂਕ ਯੂ।
SBS, 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 SB